ਐਸਾ ਫਰਮਾਨ ਆਉਂਦਾ ਹੈ ਕਿ ਇੱਕ ਗੁਰਸਿੱਖ ਗੁਰੂ ਪੰਜਵੇਂ ਪਾਤਸ਼ਾਹ ਦਾ ਸਿੱਖ ਜਿਹਦਾ ਨਾਮ ਸੰਤ ਰਾਮ, ਜਹਾਂਗੀਰ ਦੀ ਲੜਕੀ ਉਹਦੇ ਨਾਲ ਸ਼ਾਦੀ ਕਰਾਉਣ ਵਾਸਤੇ ਉਹਦੇ ਮੌਤ ਹੋ ਜਾਂਦੀ। ਜਹਾਂਗੀਰ ਮੰਨ ਜਾਂਦਾ ਲੇਕਿਨ ਨਾਲ ਕਹਿੰਦਾ ਵੀ ਉਹਨੂੰ ਇਸਲਾਮ ਵਿੱਚ ਲੈ ਆਓ, ਮੈਂ ਸੂਬੇਦਾਰ ਬਣਾ ਦਾਂਗਾ, ਗਵਰਨਰ ਬਣਾ ਦਾਂਗਾ। ਜਦ ਉਸ ਨੂੰ ਪਤਾ ਲੱਗਦਾ ਉਹ ਨੌਕਰੀ ਛੱਡ ਕੇ ਦੌੜ ਜਾਂਦਾ, ਪਿਸ਼ਾਵਰ ਕੋਲ ਗਿਆ ਹੋਇਆ ਫੜਿਆ ਹੋਇਆ ਆ ਜਾਂਦਾ ਹੈ। ਅਤੇ ਜਦ ਉਸ ਨੂੰ ਕਹਿੰਦੇ ਨੇ ਵੀ ਤੈਨੂੰ ਕੀ ਇਤਰਾਜ਼ ਹੈ, ਜਦ ਲੜਕੀ ਕਹਿੰਦੀ ਹੈ ਵੀ ਤੇਰੇ ਨਾਲ ਸ਼ਾਦੀ ਕਰਾਉਣੀ ਹੈ, ਕੋਈ ਜ਼ੋਰ ਜ਼ਬਰ ਨਹੀਂ ਹੈ। ਉਹ ਕਹਿਣ ਲੱਗਿਆ ਧਰਮ ਸਾਨੂੰ ਆਪਣਾ ਆਪਣਾ ਪਿਆਰਾ ਹੁੰਦਾ, ਮੈਂ ਇਹ ਗੱਲ ਨਹੀਂ ਕਰ ਸਕਦਾ। ਉਸ ਵੇਲੇ ਉਹਦਾ ਸੀਸ ਕੱਟ ਦਿੰਦੇ। ਲੜਕੀ ਕਹਿੰਦੀ ਮੈਨੂੰ ਸੀਸ ਦਾ ਹੀ ਦਰਸ਼ਨ ਕਰਾ ਦਿਓ। ਥਾਲ ਵਿੱਚ ਧਰ ਕੇ ਸੀਸ ਲੈ ਆਉਂਦੇ ਅਤੇ ਜਦ ਇਹ ਕੋਲ ਜਾ ਕੇ ਸੀਸ ਨੂੰ ਹੱਥ ਲਾਉਣ ਲੱਗਦੀ ਹੈ ਤਾਂ ਉਸ ਵੇਲੇ ਇਹਦੇ ਹੱਥ ਤੋਂ ਜਿੱਥੇ ਤਾਈਂ ਉੱਚਾ ਹੱਥ ਜਾ ਸਕਦੀ ਉਦੋਂ ਸਵਾ ਗਿੱਠ ਉੱਚਾ ਸਿਰ ਸੀਸ ਹੋਰ ਉੱਠ ਗਿਆ। ਜਹਾਂਗੀਰ ਕਹਿਣ ਲੱਗੇ ਇਹ ਕਾਫਰ ਦੇਖੋ ਕਿਹੋ ਜਿਹੇ ਨੇ, ਮਰ ਕੇ ਵੀ ਧਰਮ ਨਹੀਂ ਛੱਡਦੇ। ਗੁਰੂ ਦਸਵੇਂ ਪਾਤਸ਼ਾਹ ਲਿਖਦੇ ਨੇ ਕਿ ਸਵਾ ਕਲਿਸ਼ਟ ਸਿਰ ਉੱਠਿਓ ਤਉ ਨਾ ਕਬੂਲੀ ਨਾਰ, ਤਾਂ ਵੀ ਪਰਾਈ ਨਾਰੀ ਕਬੂਲ ਨਹੀਂ ਕਰੀ, ਹਾਲਾਂਕਿ ਸ਼ਾਦੀ ਕਰਾਉਂਦੀ ਸੀ ਇਹਦੇ ਨਾਲ। ਐਸਾ ਬ੍ਰਹਮਚਰੀਆ ਗੁਰੂ ਮਹਾਰਾਜ ਕਹਿੰਦੇ ਫਰਮਾਨ ਕਰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਆ ਕਿ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਤੀਆਂ ਜਾਣੇ, ਉਸ ਸੂਅਰ ਉਸ ਗਾਏ ਹੈ ਪਰ ਧਨ ਹਿੰਦੂ ਮੁਸਲਮਾਨ। ਪਰਾਇਆ ਧਨ ਜਿਹੜਾ ਜਿਵੇਂ ਹਿੰਦੂਆਂ ਵਾਸਤੇ ਗਊ ਅਤੇ ਮੁਸਲਮਾਨਾਂ ਵਾਸਤੇ ਸੂਰ। ਸੋ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਅਸੀਂ ਸਾਡੇ ਪਿਤਾ ਜੀ ਜਾਣ ਲੱਗੇ ਤਾਂ ਉਹਨਾਂ ਨੇ ਸੱਤ ਇੱਕ ਪਰਨ ਲਿਆ ਅਤੇ ਆਪਦੀ ਉਮਰ ਉਸ ਵੇਲੇ ਬਹੁਤ ਛੋਟੀ ਸੀ। ਪਰਨ ਕੀ ਲਿਆ ਕਿ ਸੁਧ ਜਪਤੇ ਹਮ ਤਰੀ ਬਚਨ ਗੁਰਦੇ ਹਮਾਰੇ, ਸਾਡੇ ਗੁਰੂ ਨੇ ਬਚਨ ਲਿਆ ਸਤ ਪੂਤ ਇਹ ਪਰਨ ਤੋਏ ਜਬ ਲਗ ਪ੍ਰਾਣ ਘੱਟ ਥਾਰੇ, ਜਿੰਨਾ ਚਿਰ ਤੇਰੇ ਸਰੀਰ ਵਿੱਚ ਪ੍ਰਾਣ ਨੇ ਇੱਕ ਪਰਨ ਹੈ ਤੈਨੂੰ ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਢਈਓ, ਪਰ ਨਾਰੀ ਕੀ ਸਹਿਜ ਭੂਲ ਸੁਪਨੇ ਹੂ ਨਾ ਜਈਓ। ਰਹਿਤਨਾਮੇ ਚਾਹੁੰਦਾ ਕਿ ਮਾਏ ਭੈਣ ਜੋ ਆਵੇ ਸੰਗਤ, ਦ੍ਰਿਸ਼ਟ ਬੁਰੀ ਦੇਖੇ ਨਾ ਦੇਖੇ ਤਿਸ ਪੰਗਤ, ਸਿੱਖ ਹੋਏ ਜੋ ਕਰੇ ਕ੍ਰੋਧ, ਕੰਨਿਆ ਮੂਲ ਨਾ ਦੇਵੇ ਸੋਧ, ਧੀ ਭੈਣ ਕਾ ਪਾਏ ਪੈਸਾ ਖਾਏ, ਗੋਬਿੰਦ ਸਿੰਘ ਧੱਕੇ ਜਮ ਖਾਏ, ਵਾਹਿਗੁਰੂ ਬਿਨ ਕਹੇ ਜੋ ਪਾਵੇ, ਬੇਸ਼ਵਾ ਦੁਆਰੇ ਸਿੱਖ ਜੋ ਜਾਵੇ, ਪਰ ਇਸਤਰੀ ਨਿਉ ਲਗਾਵੇ, ਜਿਹੜਾ ਨਿਉ ਲਾਉਂਦਾ ਹੈ ਗੋਬਿੰਦ ਸਿੰਘ ਬਹਿ ਸਿੱਖ ਨਾ ਭਾਵੈ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸੋਹਰਤ ਹੋਈ, ਵਿਆਹਤਾ ਇਸਤਰੀ ਹੈ ਕਹਿੰਦੇ ਉਹਦਾ ਪਿਆਰ ਉਹਦੇ ਨਾਲ ਕਰੋ, ਰਹਿਤ ਮਾਨ ਗੁਰਕਾ ਸਿੰਘ ਸੋਈ। ਸੋ ਇਸ ਤਰ੍ਹਾਂ ਦੇ ਨਾਲ ਜਿੱਥੇ ਸਬਰ ਸੰਤੋਖ ਹੈ, ਜਿੱਥੇ ਪਤੀ ਵਰਤਾ ਅਤੇ ਇਸਤਰੀ ਵਰਤਾ ਜਿਸ ਘਰ ਦੇ ਅੰਦਰ ਹੈ ਉਹ ਸਵਰਗ ਦੇ ਵਿੱਚ ਰਹਿੰਦੇ, ਜਿੱਥੇ ਇਹ ਤੋਂ ਵਿਪਰੀਤ ਹੈ ਉਹ ਨਰਕ ਹੋਇਆ ਕਰਦਾ। ਸਾਰ ਕਿਤਾਬਲੀ 'ਚ ਲਿਖਿਆ ਹੋਇਆ ਕਿ ਆਗਿਆਕਾਰੀ ਪੁੱਤਰ ਹੋਵੇ, ਇੱਕ ਤਾਂ ਪੁੱਤਰ ਹੋਵੇ ਆਗਿਆਕਾਰੀ ਘਰ ਦੇ ਅੰਦਰ, ਹਰ ਮਿੱਠ ਬੋਲੀ ਨਾਰ ਘਰ ਵਾਲੀ ਹੋਵੇ, ਮਿੱਠਾ ਬੋਲਣ ਵਾਲੀ, ਵੱਢ ਕੇ ਖਾਣ ਵਾਲੀ ਨਾ ਹੋਵੇ, ਚਾਰੇ ਪੈਰ ਕੇ ਚੱਕ ਕੇ ਨਾ ਪੈਰ ਖਾਣ ਵਾਲੀ ਹੋਵੇ, ਪਿਆਰ ਨਾਲ ਬੋਲਣ ਵਾਲੀ ਹੋਵੇ, ਧਨ ਆਪਣਾ ਆਪਣੇ ਜੇਬ ਵਿੱਚ ਖਾਣ ਜੋਗਾ ਧਨ ਹੋਵੇ, ਸੰਤੋਖ ਮਨ ਮਨ ਵਿੱਚ ਸੰਤੋਖ ਹੋਵੇ, ਚਾਰ ਚੀਜ਼ਾਂ ਜਿਹਦੇ ਕੋਲ ਹੋਣ ਨਾ ਇਹ ਚਾਰੇ ਸਵਰਗ ਸੰਸਾਰ, ਇਹ ਚਾਰੇ ਚੀਜ਼ਾਂ ਸਵਰਗ ਬਣਾ ਦਿੰਦੀਆਂ ਸੰਸਾਰ 'ਚ, ਨਰਕ ਕਿਹੜੀਆਂ ਬਣਾਉਂਦੀਆਂ ਨੇ। ਕਹਿੰਦੇ ਕਿੱਕਰ ਘਰ ਕਪੁੱਤ ਘਰ, ਕਿੱਕਰ ਹੋਵੇ ਵਿਹੜੇ 'ਚ ਲੱਗੀ ਹੋਈ, ਨਿਆਣਿਆਂ ਦੇ ਕੰਡੇ ਹੀ ਲੱਗੀ ਜਾਣਗੇ, ਆਪਦੇ ਵੀ ਕੰਡੇ ਲੱਗਣਗੇ, ਲੁੰਗ ਖਿੜੀ ਰਹਿਣੀ ਹੈ, ਮਕੌੜੇ ਉਹਦੇ ਉੱਤੇ ਚੱਲਦੇ ਰਹਿਣੇ, ਛਾਂ ਉਹਦੀ ਹੋਣੀ ਉਹ ਨਹੀਂ ਕਦੇ। ਕਹਿੰਦੇ ਕਿੱਕਰ ਘਰ ਵਿੱਚ ਹੋਵੇ, ਨਾਲ ਕਪੁੱਤ ਹੋਵੇ ਘਰ ਵਿੱਚ, ਪਿਓ ਕਹਿੰਦਾ ਸ਼ਰਾਬ ਨਾ ਪੀਓ, ਕਹਿੰਦਾ ਪੀਊਂਗਾ, ਪਿਓ ਕਹਿੰਦਾ ਮਾੜੇ ਕੰਮ ਨਾ ਕਰ, ਕਹਿੰਦਾ ਕਰੂੰਗਾ, ਉਹ ਕਪੁੱਤ ਹੋਇਆ ਕਰਦਾ ਜਿਹੜਾ ਪਿਓ ਦੇ ਆਖੇ ਨਹੀਂ ਲੱਗਦਾ। ਕਿੱਕਰ ਘਰ ਕਪੁੱਤ ਘਰ, ਅਰ ਕਲੈਣੀ ਨਾਰ, ਕਲੈਸ਼ਨੀ ਨਾਰ ਹੋਵੇ ਹਰ ਵਕਤ ਲੋਕਾਂ ਨਾਲ, ਗੁਆਂਢੀਆਂ ਨਾਲ ਝਗੜਨ ਵਾਲੀ, ਗੱਲ ਗੱਲ ਦੇ ਉੱਤੇ ਸਭ ਨੂੰ ਡਾਂਟਣ ਵਾਲੀ, ਤਿਰਿਆ ਅੱਗੇ ਚੱਲਣਾ। ਚੌਥੀ ਗੱਲ ਇਹ ਹੈ ਕਿ ਇਸਤਰੀ ਦਾ ਇੰਨਾ ਜ਼ੋਰ ਹੋਵੇ ਕਿ ਉਹ ਆਪਣੀ ਮਨ ਦੀ ਮਰਜ਼ੀ ਦੇ ਮੁਤਾਬਕ ਪਰਿਵਾਰ ਨੂੰ ਚਲਾਵੇ। ਇਹ ਕਹਿੰਦੇ ਚਾਰੋਂ ਨਰਕ ਦੁਆਰ, ਇਹ ਚਾਰੇ ਨਰਕ ਦੇ ਦਰਵਾਜ਼ੇ ਹੁੰਦੇ। ਸੋ ਸਦਨੇ ਨੇ ਜਵਾਬ ਦੇ ਤਾ, ਮਾਤਾ ਇਹ ਗੱਲ ਨਹੀਂ ਹੋ ਸਕਦੀ। ਉਸੇ ਵੇਲੇ ਚਲੀ ਗਈ, ਪਤੀ ਸੁੱਤਾ ਪਿਆ, ਛੁਰਾ ਚੱਕਿਆ ਵੱਡਾ, ਗਰਦਨ 'ਤੇ ਮਾਰਿਆ ਜ਼ੋਰ ਨਾਲ ਅਤੇ ਗਰਦਨ ਕੱਟ ਦਿੱਤੀ। ਖੂਨ ਚੋਂਦਾ ਹੀ ਸਿਰੋਂ ਮੈਂ ਜਿਵੇਂ ਚੱਕ ਲਿਆ ਜੀ ਕੇਸਾਂ ਤੋਂ ਫੜ ਕੇ। ਕਹਿੰਦੀ ਲੈ, ਜਿਹੜਾ ਤੇਰੇ ਰਸਤੇ 'ਚ ਸੀ ਨਾ ਰੁਕਾਵਟ, ਉਹ ਮੈਂ ਦੂਰ ਕਰ ਦਿੱਤੀ। ਸਦਨਾ ਕਹਿਣ ਲੱਗਿਆ ਵੀ ਬੀਬੀ, ਇਹ ਤਾਂ ਤੂੰ ਬਹੁਤ ਮਾੜਾ ਕੰਮ ਕਰੇ। ਕਹਿੰਦੀ ਮਾੜਾ ਕੀ ਹੈ? ਕਹਿੰਦਾ ਸਾਰੀ ਜ਼ਿੰਦਗੀ ਦੀ ਮੇਰੀ ਕੀਤੀ ਹੋਈ ਕਮਾਈ ਨਸ਼ਟ ਹੋ ਜਾਏਗੀ। ਭਾਈ ਗੁਰਦਾਸ ਜੀ ਲਿਖਦੇ ਆ ਕਿ ਜੈਸੇ ਵਿਖ ਤਨਕ ਹੀ ਖਾਤ ਮਰ ਮਾਰ ਜਾਤ ਤਾਤ। ਕਹਿੰਦੇ ਜਿਵੇਂ ਵਿਹੋ ਖਾ ਕੇ ਆਦਮੀ ਜਦੇ ਹੀ ਮਰ ਜਾਂਦਾ ਨਾ। ਗਾਤ ਮੁਰਝਾਤ ਪ੍ਰਤ ਪਾਲੀ ਬੁਰਖਾਨ ਕੀ ਮੈਖੀ ਦਹਾਏ ਦੁੱਧ ਰੱਖੀਏ ਭਾਂਜਨ ਪਰ। ਕਹਿੰਦੇ ਮੱਝਾਂ ਚੋਰ ਕੇ ਭਾਂਡੇ ਭਰ ਕੇ ਦੁੱਧ ਰੱਖ ਦਈਏ, ਪਰਤ ਕਾਂਜੀ ਕੀ ਬੂੰਦ। ਜੇ ਜਰਾ ਕੁ ਵੀ ਕਾਂਜੀ ਦੀ ਬੂੰਦ ਪੈ ਜਾਵੇ ਨਾ ਖੱਟੇ ਦੀ, ਬਾਟਨ ਰੁਖਾਣ ਕੀ, ਉਸੇ ਵੇਲੇ ਦੁੱਧ ਖਰਾਬ ਹੋ ਜਾਏਗਾ, ਫਟ ਜਾਏਗਾ। ਜੈਸੇ ਕੋਟ ਭਾਰ ਤੂਲ ਰੰਚਕ ਚਿਣਗ ਭਰੇ ਕਰੋੜ ਭਰੇ ਹੋਣ, ਰੂੰਦ ਭਰੇ ਪਏ ਹੋਣ ਕਰੋੜਾਂ ਗੱਠਾਂ। ਹੋਤ ਪਸਮਾਤ ਛਿਨ ਮੈਂ ਅਖਰਾਨ ਕੀ, ਜੇ ਥੋੜ੍ਹੀ ਜਿਹੀ ਵੀ ਅੱਗ ਲੱਗ ਜਾਵੇ, ਮਾੜਾ ਜਿਹਾ ਚੰਗਿਆੜਾ ਗਿਰ ਜਾਵੇ, ਉਹ ਕੀ ਕਰਦੇ ਨੇ ਕਿ ਸਾਰੇ ਨੂੰ ਭਸਮ ਕਰਕੇ ਸੁਆਹ ਬਣਾ ਦਿੰਦੇ। ਤੈਸੇ ਪਰ ਧਨ, ਇਸੇ ਤਰ੍ਹਾਂ ਪਰਾਈ ਇਸਤਰੀ, ਪਰ ਧਨ ਬਗਾਨਾ ਧਨ, ਦੋ ਚੀਜ਼ਾਂ, ਬਗਾਨਾ ਧਨ ਆ ਜਾਵੇ ਆਪਣੇ ਕੋਲ, ਬਗਾਨਾ ਧਨ ਆ ਜਾਵੇ। ਦੁੱਖਨ ਵਿਕਾਰ ਕੀਏ, ਇਹ ਦੁੱਖ ਜਿਹੜਾ ਵਿਕਾਰ ਕਰਨਾ ਹੈ, ਇਹਦਾ ਇੰਨਾ ਦੁੱਖ ਹੈ ਕਿ ਹਰੇ ਨਿਧ ਸੁਕਿਰਤ ਸਹਿਜ ਹਰਖਾਨ ਕੀ, ਸਾਰੇ ਜਪ ਤਪ ਕਰੇ, ਪੁੰਨਦਾਨ ਕਰੇ, ਤੀਰਥ ਯਾਤਰਾ ਕਰੀਆਂ, ਸਭ ਨੇਕੀਆਂ ਕਰੀਆਂ, ਇੱਕ ਮਿੰਟ ਦੇ ਅੰਦਰ ਸੁਆਹ ਬਣਾ ਦਿੰਦੀ ਹੈ। ਕਹਿੰਦੇ ਬੀਬੀ ਐਡਾ ਮਾੜਾ ਕੰਮ, ਮਾਤਾ ਮੈਨੂੰ ਬਖਸ਼, ਮੈਂ ਤੇਰੇ ਚਰਨੀ ਮੱਥਾ ਟੇਕ। ਉਹਨੇ ਕਿਹਾ ਵੀ ਇਹ ਇਸ ਤਰ੍ਹਾਂ ਦਾ ਠੀਕ ਨਹੀਂ, ਉਹਦੇ ਰੌਲਾ ਪਾਉਣਾ ਸ਼ੁਰੂ ਕਰਤਾ, ਬਈ ਦਿਨ ਚੜ੍ਹ ਜਾਣਾ, ਫਿਰ ਲੋਕਾਂ ਨੇ ਕਹਿਣਾ ਇਹਨੂੰ ਕਿਹਨੇ ਮਾਰਤਾ। ਉਸ ਵੇਲੇ ਦੁਹਾਈ ਮਚਾਤੀ, ਦੁਨੀਆ ਇਕੱਠੀ ਹੋ ਗਈ। ਕਹਿੰਦੇ ਆਹ ਠੱਗ ਬੈਠਾ ਹੈ, ਇਹਨੇ ਮੇਰੀ ਬੇਪਤੀ ਕਰਨ ਵਾਸਤੇ ਪਹਿਲਾਂ ਮੇਰਾ ਪਤਾ ਮੇਰਾ ਪਤੀ ਮਾਰੇ, ਫਿਰ ਮੇਰਾ ਮੈਨੂੰ ਇਹਨੇ ਤੰਗ ਕਰਿਆ, ਆਹ ਕਰਿਆ ਵੋਹ ਕਰਿਆ, ਕੱਪੜੇ ਪਾੜ ਲਏ, ਲੋਕਾਂ ਨੇ ਮੁਸ਼ਕਾਂ ਮਾਲੀਆਂ। ਹੁਣ ਸਦਨਾ ਦੇਖਦਾ ਹੈ, ਹੇ ਪ੍ਰਭੂ ਤੇਰੇ ਮੈਂ ਦਰ 'ਤੇ ਆ ਰਿਹਾ ਅਤੇ ਆਹ ਮੇਰਾ ਹਾਲ ਹੋ ਰਿਹਾ। ਉਸ ਵੇਲੇ ਰਾਜੇ ਦੇ ਪੇਸ਼ ਕਰਤਾ, ਰਾਜੇ ਦੇ ਕਿਲੇ ਦੀ ਕੰਧ ਨਹੀਂ ਸੀ ਬਣਦੀ, ਤਿੰਨ ਵਾਰੀ ਗਿਰ ਚੁੱਕੀ ਸੀ। ਜੋਸ਼ੀਆਂ ਨੇ ਕਿਹਾ ਵੀ ਕੋਈ ਬੰਦਾ ਇਹਦੇ ਵਿੱਚ ਚਿਣਿਆ ਜਾਵੇ ਨਾ, ਫਿਰ ਇਹ ਕੰਧ ਬਣ ਖੜੀ ਹੋ ਸਕਦੀ। ਉਹ ਜਸਵਤ ਕਚਹਿਰੀ 'ਚ ਪੇਸ਼ ਕਰਿਆ ਅਤੇ ਉਹਨੇ ਰੋ ਰੋ ਕੇ ਗੱਲਾਂ ਦੱਸੀਆਂ ਵੀ ਇਹਨੇ ਮੇਰਾ ਪਤੀ ਐਂ ਮਾਰਿਆ। ਉਸ ਵੇਲੇ ਰਾਜੇ ਨੂੰ ਬੜਾ ਗੁੱਸਾ ਆਇਆ, ਕਹਿਣ ਲੱਗਿਆ ਠੀਕ ਹੈ, ਇਹਨੂੰ ਸਜ਼ਾ ਦਿਉ, ਇਹਦੇ ਦੋਵੇਂ ਹੱਥ ਕੱਟ ਦਿਉ ਜਿਨ੍ਹਾਂ ਨਾਲ ਇਸ ਇਸਤਰੀ ਨੂੰ ਇਹਨੇ ਫੜਿਆ, ਅਤੇ ਨਾਲ ਇਹਨੂੰ ਦੀਵਾਰ ਦੇ ਵਿੱਚ ਚਿਣ ਦਿਉ, ਖੂਨ ਜਾ ਰਿਹਾ ਉਹਦੇ ਹੱਥਾਂ 'ਚੋਂ। ਅਤੇ ਸਦਨੇ ਨੂੰ ਫੜ ਕੇ ਨਿਉਂ 'ਚ ਖੜਾ ਕਰ ਦਿੱਤਾ। ਹੈਰਾਨ ਹੋ ਰਿਹਾ ਵੀ ਇਹ ਬਣਿਆ ਕੀ। ਉਸ ਵੇਲੇ ਜਦ ਨਿਉਂ ਚਿਣੀ ਜਾ ਰਹੀ ਹੈ ਅਤੇ ਗੋਡਿਆਂ ਤੋਂ ਥੱਲੇ ਹੈ, ਅਰਦਾਸ ਕਰਦਾ, ਹੇ ਪ੍ਰਭੂ ਤੂੰ ਕਿਰਪਾ ਕਰਕੇ ਮੇਰੀ ਰਾਖੀ ਕਰ। ਤੂੰ ਤਾਂ ਰਾਖੀ ਉਹਨਾਂ ਦੀ ਵੀ ਕਰਦਾ ਜਿਹੜੇ ਪਖੰਡੀ ਲੋਕ ਨੇ, ਜਦ ਤੈਨੂੰ ਪੁਕਾਰਦੇ ਨੇ ਤੂੰ ਰਾਖੀ ਕਰ। ਉਸ ਵੇਲੇ ਇਸ ਤਰ੍ਹਾਂ ਦਾ ਬੇਨਤੀ ਕਰਦਾ, ਪੜ੍ਹੋ ਗਿਆ ਜਿਵੇਂ ਭੇਖ ਕਾਰੀਆਂ ਨੂੰ ਰੱਖਿਆ ਇਵੇਂ ਮੇਰੀ ਰੱਖ ਲੱਗਿਆ, ਭੇਖ ਕਾਰੀਆਂ ਨੂੰ ਰੱਖਿਆ ਇਵੇਂ ਮੇਰੀ ਰੱਖ ਲੱਗਿਆ, ਭੇਖ ਕਾਰੀਆਂ ਨੂੰ ਰੱਖਿਆ। ਮੈਂ ਇੱਕ ਭਇਓ ਪੇਖ ਤਾਰੀ, ਕਾਮਾਰਥੀ ਸਵਾਰਥੀ ਬਾਕੀ ਪੈਰ ਸਵਾਰੀ। ਹੇ ਪ੍ਰਭੂ, ਤੈਂ ਤਾਂ ਇੱਕ ਬੰਦੇ ਦੀ ਜੋ ਕਾਮਨਾ ਦੇ ਨਾਲ ਕਾਮੀ ਪੁਰਖ ਸੀ ਅਤੇ ਸਵਾਰਥੀ ਸੀ, ਉਹਦੀ ਵੀ ਲੱਜਿਆ ਰੱਖੀ। ਮੈਂ ਤਾਂ ਸੱਚੀ ਮੱਚੀ ਤੇਰੀ ਭਗਤੀ ਕਰਦਾ। ਇੱਕ ਵਾਰੀ ਇੱਕ ਰਾਜਾ ਸੀ, ਉਸ ਦੀ ਲੜਕੀ ਬਹੁਤ ਸ਼ਾਸਤਰ ਵਗੈਰਾ ਸੁਣਦੀ ਸੀ, ਭਜਨ ਕਰਦੀ ਸੀ, ਮੰਦਰ ਜਾਇਆ ਕਰਦੀ ਸੀ, ਅਤੇ ਉਹਦੇ ਮਨ ਵਿੱਚ ਖਿਆਲ ਹੋਇਆ ਕਿ ਮੈਂ ਜੇ ਸ਼ਾਦੀ ਕਰਾਉਣੀ ਹੈ ਤਾਂ ਵਿਸ਼ਨੂੰ ਭਗਵਾਨ ਨਾਲ ਕਰਾਉਣੀ ਹੈ, ਹੋਰ ਨਹੀਂ ਕਿਸੇ ਨਾਲ ਕਰਾਉਣੀ। ਇਹ ਪਰਨ ਕਰ ਲਿਆ। ਉਸੇ ਰਾਜੇ ਦੇ ਘਰ ਇੱਕ ਤਰਖਾਣ ਜਾਇਆ ਕਰਦਾ ਸੀ, ਉਹ ਜਾ ਕੇ ਲੱਕੜੀ ਦਾ ਕੰਮ ਕਰਿਆ ਕਰਦਾ ਸੀ, ਨਾਲ ਆਪਣੇ ਲੜਕੇ ਨੂੰ ਲੈ ਜਾਂਦਾ ਸੀ। ਲੜਕਾ ਨੌਜਵਾਨ ਸੀ ਅਤੇ ਇੱਕ ਵਾਰੀ ਉਸ ਦੀ ਲੜਕੀ ਬਾਗ ਵਿੱਚ ਫਿਰਦੀ, ਇਸ ਲੜਕੇ ਨੇ ਦੇਖ ਲਈ ਅਤੇ ਕਹਿਣ ਲੱਗਿਆ, ਮੈਂ ਤਾਂ ਇਹਦੇ ਨਾਲ ਸ਼ਾਦੀ ਕਰਾਉਣੀ ਆ, ਨਹੀਂ ਜ਼ਿੰਦਗੀ ਭਰ ਕਰਾਉਣੀ, ਨਹੀਂ ਮਰ ਜਾਊਂ ਵਿਆਹ ਖਾ ਕੇ। ਪਤਾ ਲੱਗਿਆ ਕਿ ਇਹ ਲੜਕੀ ਸ਼ਾਦੀ ਨਹੀਂ ਕਰਾ ਰਹੀ ਕਿਸੇ ਨਾਲ ਵੀ, ਇਹਨੇ ਤਾਂ ਵਿਸ਼ਨੂੰ ਭਗਵਾਨ ਨਾਲ ਕਰਾਉਣੀ। ਇਹਦਾ ਇੱਕ ਮਿੱਤਰ ਸੀ, ਅਤੇ ਉਹ ਮਿੱਤਰ ਕਲਾਂ ਬਣਾਇਆ ਕਰਦਾ ਸੀ, ਮਸ਼ੀਨਾਂ ਬਣਾਇਆ ਕਰਦਾ ਸੀ। ਉਹਦੇ ਕੋਲ ਜਾ ਕੇ ਜਦ ਗੱਲ ਦੱਸੀ, ਉਹ ਕਹਿੰਦਾ, ਉਹ ਭੋਲਿਆ, ਤੂੰ ਕਿੱਥੇ ਇੱਕ ਮਿਸਤਰੀ ਤਰਖਾਣ ਅਤੇ ਕਿੱਥੇ ਰਾਜੇ ਦੀ ਲੜਕੀ? ਫਿਰ ਉਹ ਤਾਂ ਉਹਨੇ ਵਿਸ਼ਨੂੰ ਭਗਵਾਨ ਨਾਲ ਸ਼ਾਦੀ ਕਰਾਉਣੀ ਹੈ, ਤੂੰ ਕਿਵੇਂ ਕਰਾ ਸਕ? ਕਹਿੰਦਾ, ਫਿਰ ਮੈਂ ਮਰ ਜਾਊਂਗਾ ਜੇ ਨਾ ਮੇਰੀ ਸ਼ਾਦੀ। ਕਹਿੰਦਾ, ਐਂ ਕਰ, ਤੂੰ ਮਰਨਾ, ਲੱਕੜੀ ਦਾ ਗਾਰਡ ਬਣਾ ਅਤੇ ਮੈਂ ਉਹਦੇ ਵਿੱਚ ਕਾਲਾ ਪਾ ਦਾਂਗਾ, ਇੰਜਣ ਬਣਾ ਕੇ ਪਾ ਦਾਂਗਾ ਅਤੇ ਉਹ ਉੜਨ ਲਾ ਦਾਂਗਾ ਉਸ ਨੂੰ। ਉੜਨ ਖਟੋਲਾ ਨਹੀਂ ਬਣਾਵਾਂਗੇ ਅਤੇ ਇਸ ਤਰ੍ਹਾਂ ਬਣਾ ਲਾਂਗੇ। ਲੱਕੜੀ ਦਾ ਗਾਰਡ ਬਣਾਇਆ ਅਤੇ ਉਸਨੇ ਕਲਾ ਬਣਾ ਕੇ ਫੜਾ ਤਾ। ਕਹਿੰਦਾ, ਜਾ ਰਾਜੇ ਦੇ ਮਹਿਲਾਂ 'ਤੇ ਚਲਿਆ ਜਾ, ਚਾਰ ਵਾਹਾਂ ਲਾ ਲਈ ਅਤੇ ਲੜਕੀ ਮੰਦਰ ਵਿੱਚ ਪੂਜਾ ਕਰ ਰਹੀ ਸੀ ਅਤੇ ਮੰਦਰ ਦੇ ਅੱਗੇ ਜਾ ਕੇ ਗਾਰਡ ਉਤਾਰ ਲਿਆ। ਜਦ ਉਹਨੇ ਦੇਖਿਆ, ਉਹਦੀ ਖੁਸ਼ੀ ਦੀ ਹੱਦ ਨਾ ਰਹੀ, ਡੰਡੌਤਾਂ ਕਰਦੀ ਹੈ, ਆਪਣੇ ਪਿਤਾ ਨੂੰ ਬੁਲਾ ਲਿਆ, ਸਾਰੇ ਡੰਡੌਤਾਂ ਕਰਦੇ। ਉਹ ਕਹਿਣ ਲੱਗਿਆ, ਠੀਕ ਹੈ, ਮੈਂ ਸ਼ਾਦੀ ਕਰਾਉਣ ਵਾਸਤੇ ਆਇਆ, ਪਰ ਕੱਲ੍ਹ ਤੋਂ ਮੈਂ ਆਵਾਂਗਾ ਤਾਂ ਮਨੁੱਖੀ ਰੂਪ 'ਚ ਆਵਾਂਗਾ, ਇਸ ਦੇਵਤਾ ਦੇ ਰੂਪ ਵਿੱਚ ਨਹੀਂ ਆਵਾਂਗਾ, ਅਤੇ ਮੈਂ ਮੁੱਖ ਦੁਆਰ ਤਾਂ ਹੀ ਤੁਹਾਡੇ ਅੰਦਰ ਆਵਾਂਗਾ, ਗੜ ਤੇ ਚੜ੍ਹ ਕੇ ਨਹੀਂ ਆਵਾਂਗਾ। ਬੜੀ ਖੁਸ਼ੀ ਹੋਈ, ਤਿਆਰੀਆਂ ਹੋ ਗਈਆਂ ਅਤੇ ਦੂਸਰੇ ਦਿਨ ਉਸੇ ਤਰ੍ਹਾਂ ਆਇਆ, ਸ਼ਾਦੀ ਹੋ ਗਈ, ਰਹਿਣਾ ਸ਼ੁਰੂ ਕਰ ਦਿੱਤਾ। ਰਾਜਾ ਬੜਾ ਸ਼ਰਧਾਲੂ ਹੋ ਗਿਆ, ਬਈ ਭਗਵਾਨ ਮੇਰੇ ਦਮਾਦ ਬਣ ਗਏ, ਹੁਣ ਮੈਨੂੰ ਫੌਜਾਂ ਰੱਖਣ ਦੀ ਕੀ ਲੋੜ ਹੈ, ਫੌਜਾਂ ਹਟਾਤੀਆਂ। ਨਾਲ ਦੇ ਰਾਜੇ ਨੇ ਸੁਣਿਆ, ਉਹ ਕਹਿੰਦਾ, ਸਭ ਬਕਵਾਸ, ਕੋਈ ਛਾਲਾ ਹੈ, ਕੋਈ ਧੋਖਾ ਹੈ, ਭਗਵਾਨ ਵੀ ਐਂ ਕਰਦਾ ਕਦੇ? ਉਹ ਤਾਂ ਕਮਲਾ ਹੈ, ਰਾਜਾ ਫੌਜਾਂ ਹਟਾਤੀਆਂ। ਉਸ ਵੇਲੇ ਉਹਨੇ ਫੌਜ ਕਸ਼ੀ ਕਰ ਲਈ ਅਤੇ ਰਾਜ ਲੈਣ ਵਾਸਤੇ ਸ਼ਹਿਰ ਦੇ ਦੁਆਲੇ ਆ ਗਿਆ ਫਸੀਲ ਦੇ, ਅਤੇ ਦਰਵਾਜ਼ੇ ਬੰਦ ਨੇ। ਉੱਥੋਂ ਸੁਨੇਹਾ ਭੇਜਿਆ, ਬਈ ਦਰਵਾਜ਼ੇ ਖੋਲ੍ਹ ਦਿਉ ਅਤੇ ਮੇਰੀ ਮਤਹਿਤੀ ਕਬੂਲ ਕਰ ਲਓ, ਅਤੇ ਨਹੀਂ ਮੈਂ ਫੌਜ ਦਾ ਹਮਲਾ ਕਰਾ ਕੇ ਸਭ ਕੁਛ ਲੁੱਟ ਲਾਂਗਾ ਅਤੇ ਸ਼ਹਿਰ ਨੂੰ ਢਾ ਦਾਂਗਾ। ਉਸ ਵੇਲੇ ਰਾਜਾ ਆਇਆ ਅਤੇ ਆਪਣੇ ਜਵਾਈ ਦੇ ਪਾਸ ਕਹਿਣ ਲੱਗਿਆ, ਹੇ ਭਗਵਾਨ, ਉਹ ਤਾਂ ਨੇੜੇ ਆ ਗਏ ਨੇ, ਅਤੇ ਤੁਸੀਂ ਕਿਰਪਾ ਕਰੋ ਅਤੇ ਰਾਜ ਬਚ ਜਾਵੇ, ਅਤੇ ਆਹ ਉਹਨੇ ਧਮਕੀ ਦਿੱਤੀ ਹੈ। ਉਸ ਵੇਲੇ ਕਹਿਣ ਲੱਗਿਆ, ਰਾਜਨ, ਤੂੰ ਫਿਕਰ ਨਾ ਕਰ, ਅਤੇ ਤੁਸੀਂ ਜਾਓ, ਜਾ ਕੇ ਇੰਤਜ਼ਾਰ ਕਰੋ। ਅਤੇ ਉਧਰਲੇ ਪਾਸੇ ਉਸਨੇ ਰੱਸਾ ਬੰਨ ਲਿਆ ਅਤੇ ਗਲ 'ਚ ਪਾ ਕੇ ਫਾਂਸੀ ਲੈਣ ਲੱਗਿਆ। ਜਦੋਂ ਫਾਂਸੀ ਲੈਣ ਲੱਗਿਆ, ਭਗਵਾਨ ਪ੍ਰਗਟ ਹੋ ਗਏ। ਉਹ ਕਹਿੰਦੇ, ਉਹ ਦੇਖੀਆ, ਤੂੰ ਹੁਣ ਮੇਰੀ ਬਦਨਾਮੀ ਕਰਾਉਣੀ ਹੈ, ਅਤੇ ਲੋਕਾਂ ਨੇ ਕਿਸੇ ਨੇ ਨਹੀਂ ਕਹਿਣਾ, ਸਭ ਕਹਿਣਗੇ ਭਗਵਾਨ ਮਰ ਗਿਆ, ਕਰੋੜਾਂ ਬੰਦੇ ਨਾਸਤਕ ਹੋ ਜਾਣਗੇ, ਜਾ ਤੈਨੂੰ ਮੈਂ ਸ਼ਕਤੀ ਦਿੰਦਾ, ਉਹੀ ਗੜ ਮੰਗਾ ਲੈ ਜਿਹੜਾ ਘਰ ਪਿਆ, ਉੱਥੇ ਪੜ੍ਹ ਕੇ ਚੜ੍ਹ ਕੇ ਫੌਜਾਂ 'ਚ ਫਿਰ ਲੈ ਜਾਂਦੀਆਂ, ਅਤੇ ਜਿੱਥੇ ਜਿੱਥੇ ਜਾਵੇਂਗਾ ਇਹ ਦੌੜਦੇ ਹੀ ਚਲੇ ਜਾਣਗੇ, ਇੱਥੇ ਤੱਕ ਕਿ ਇਹ ਤੇਰੇ ਮਤਹਿਤ ਹੋ ਜਾਣਗੇ ਇਸ ਰਾਜੇ ਦੇ। ਉਸੇ ਤਰ੍ਹਾਂ ਨਾਲ ਕੀਤਾ ਅਤੇ ਜਦੋਂ ਗੜ੍ਹ 'ਤੇ ਚੜ੍ਹ ਕੇ ਤੁਰਿਆ, ਫੌਜਾਂ ਇਹੋ ਜਿਹਾ ਭਿਆਨਕ ਪੈਦਾ ਕੀਤਾ ਉਸਨੇ ਕਿ ਫੌਜਾਂ ਡੱਟਣੀਆਂ ਸ਼ੁਰੂ ਹੋ ਗਈਆਂ। ਅਤੇ ਉਹਦੀ ਲੱਜਿਆ ਰੱਖ ਲਈ। ਹੁਣ ਸਦਨਾ ਕਹਿੰਦਾ ਹੇ ਪ੍ਰਭੂ ਨਿਰਭਕੰਨਿਆ ਕੇ ਕਾਰਨੇ ਇੱਕ ਭਇਓ ਭੇਖ ਧਾਰੀ ਕਾਮ ਆਰਥੀ ਸਵਾਰਥੀ ਬਾਕੀ ਪੈ ਸਵਾਰੀ। ਤੂੰ ਤਾਂ ਉਹਦੀ ਵੀ ਪੈਜ ਰੱਖ ਲਈ ਸੀ, ਹੁਣ ਮੇਰੀ ਪੈਜ ਰੱਖ। ਉਸ ਵੇਲੇ ਆਕਾਸ਼ਬਾਣੀ ਹੁੰਦੀ ਹੈ, ਸਦਨਿਆ ਇਹ ਤਾਂ ਤੇਰੇ ਕਰਮਾਂ ਦਾ ਫਲ ਭੁਗਤਾਇਆ ਜਾ ਰਿਹਾ ਹੈ ਪ੍ਰੇਮੀਆ, ਕਿਉਂਕਿ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਮਹਾਰਾਜ ਵੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਫਲ ਦਿੱਤਿਆਂ ਬਾਜ ਨਹੀਂ ਜਾਣਾ, ਫਲ ਦਿੱਤਿਆਂ ਕਰਮ ਆਪ ਹੀ ਬੰਦਾ ਆਪਣ ਜਾਵਣ ਮਾਇਆ ਤਨ ਸੁਖ ਦੁੱਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤੇ ਦੀਏ ਕਿਸ ਕੋ ਦੋਸ਼ ਦੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰ। ਸਹਿਣਾ ਪੈਂਦਾ ਹੈ ਜਿਹੜਾ ਕੁਛ ਕਰਕੇ ਆਇਆ ਹੂੰ। ਪਾਤਸ਼ਾਹ ਮੈਂ ਵੀ ਕੁਛ ਕਰਿਆ ਕਹਿੰਦੇ ਹਾਂ। ਫਿਲਮ 'ਚ ਖਲਾਤੀ ਮੂਹਰੇ ਕੀ ਦੇਖਦਾ ਹੈ, ਪਿਛਲੇ ਜਨਮ 'ਚ ਸਾਧੂ ਹੈ, ਕਸਾਈ ਗਊ ਲਈ ਜਾਂਦਾ, ਗਊ ਛੁੱਟ ਕੇ ਇਹਦੇ ਪਿਛਲੇ ਪਾਸੇ ਲੋਕੀ, ਕਸਾਈ ਆਉਂਦਾ ਹੈ ਆ ਕੇ ਕਹਿੰਦਾ ਭਗਤ ਜੀ ਗਊ ਨਹੀਂ ਦੇਖੀ, ਪਤਾ ਇਹਨੂੰ ਵੀ ਮਾਰ ਦੇਣੀ ਹੈ। ਸੱਚ ਦੋ ਤਰ੍ਹਾਂ ਦਾ ਹੁੰਦਾ, ਇੱਕ ਸੱਚ ਜਿਹੜਾ ਬੋਲਣ ਨਾਲ ਕਿਸੇ ਦੀ ਜਾਨ ਜਾਵੇ ਉਹ ਵਰਜਿਤ ਹੈ ਸੱਚ, ਉਹ ਸੱਚ ਨਹੀਂ ਬੋਲਣਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਅਤੇ ਜਾਨ ਜਾਂਦੀ ਹੋਵੇ, ਉੱਥੇ ਝੂਠ ਬੋਲਣਾ ਪੁੰਨ ਬਣ ਜਾਂਦਾ। ਸੋ ਇਹਨੇ ਸੱਚ ਬੋਲਤਾ, ਪਿੱਛੇ ਨੂੰ ਦੋ ਹੱਥ ਕਰਦੇ ਮੇਰੀ ਪਿੱਠ ਪਿੱਛੇ, ਉਹਨੇ ਫੜੀ ਗਊ ਅਤੇ ਮਰ ਗਈ। ਅਤੇ ਅਗਲੇ ਜਨਮ ਦੇ ਅੰਦਰ ਉਹ ਜਿਹੜਾ ਕਸਾਈ ਸੀ ਉਹਦਾ ਪਤੀ ਬਣ ਗਿਆ ਅਤੇ ਗਊ ਉਹਦੀ ਪਤਨੀ ਬਣ ਗਈ। ਹੁਣ ਸਦਨਾ ਲਿਖੇ ਆ ਗਿਆ, ਇਹਦੇ ਹੱਥ ਕਟਾ ਦਿੱਤੇ, ਦੋਵੇਂ ਹੱਥਾਂ ਦਾ ਤੇਰਾ ਸੀਗਾ ਕੰਮ, ਉਹ ਤੇਰੇ ਹੱਥ ਦੋਵੇਂ ਕੱਟੇ ਗਏ। ਕਹਿਣ ਲੱਗੇ ਮਹਾਰਾਜ ਤਪ ਗੁਣ ਕਾਹੇ ਜਗਤ ਗੁਰਾ, ਜੋ ਕਰਮ ਨਾ ਨਾਸ ਹੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੂ ਗਰਾਜ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੈ ਜੇ ਗਿੱਦੜ ਫੇਰ ਵੀ ਆ ਕੇ ਡਰਾਉਂਦੇ ਰਹਿਣ, ਫੜ ਲੈਣ। ਕਹਿੰਦੇ ਸਦਨਿਆ ਇਹ ਤਾਂ ਵੱਡਿਆਂ ਵੱਡਿਆਂ ਤੋਂ ਨਹੀਂ ਟਲੀ, ਇਹ ਕਰਮ ਜਿਹੜਾ ਹੈ ਇੱਕ ਤਾਂ ਹੁੰਦਾ ਸੰਚਿਤ ਕਰਮ, ਇੱਕ ਹੁੰਦਾ ਨਿਤ ਕਰਮ, ਇੱਕ ਹੁੰਦਾ ਪ੍ਰਾਸ਼ਚਿਤ ਕਰਮ, ਇੱਕ ਹੁੰਦਾ ਪਰਾਲਬਧ ਕਰਮ। ਜਿਹੜਾ ਪਰਾਲਬਧ ਦੇ ਵਿੱਚ ਆ ਜਾਵੇ ਕਰਮ, ਉਹ ਤਾਂ ਭੋਗੇ ਬਿਨਾਂ ਜਾਂਦਾ ਨਹੀਂ। ਸਦਨਿਆ ਵੱਡਿਆਂ ਵੱਡਿਆਂ ਨੇ ਭੋਗਿਆ, ਦੇਖ ਕ੍ਰਿਸ਼ਨ ਮਹਾਰਾਜ ਜਾ ਕੇ ਜੰਗਲ 'ਚ ਸੌਂ ਜਾਂਦੇ ਨੇ, ਉਸ ਵੇਲੇ ਬੱਧਕ ਸ਼ਿਕਾਰ ਦੀ ਭਾਲ ਵਿੱਚ ਆਉਂਦਾ ਅਤੇ ਚਰਨ ਕਮਲ ਦੇ ਵਿੱਚ ਪਦਮ ਹੈ, ਦੇਖ ਕੇ ਹਰਨ ਦੀ ਅੱਖ ਸਮਝ ਕੇ ਬਾਣ ਮਾਰਦਾ, ਬਾਣ ਮਾਰ ਕੇ ਨੱਠ ਕੇ ਜਾਂਦਾ ਵੀ ਹਰਨ ਮਰ ਗਿਆ ਹੋਣਾ। ਜਾਂ ਕੋਲ ਜਾ ਕੇ ਦੇਖਦਾ ਕ੍ਰਿਸ਼ਨ ਮਹਾਰਾਜ ਦੀ ਬੱਖੀ 'ਚ ਬਾਣ ਲੱਗਿਆ, ਉਸ ਵੇਲੇ ਫਿਰ ਰੋਂਦਾ ਬੇਨਤੀਆਂ ਕਰਦਾ ਇਸ ਤਰ੍ਹਾਂ,
ਮਿਰਗ ਜਾਣ ਕੇ ਬਾਣ ਮੈਂ ਮਾਰਿਆ, ਪੁੱਤ ਮੇਰੀ ਬੱਖੀ ਬਾਣ
ਕਰਦਾ ਜਾਏ ਸੁੱਤਾ ਪ੍ਰਵਾਸ ਵਿੱਚ, ਗੋਡੇ ਉੱਤੇ ਪੈਰ ਵਿਸਾਰੀ, ਚਰਨ ਕਮਲ ਵਿੱਚ ਪਦਮ ਹੈ, ਚਿਰਮਿਲ ਝਿਲਕੇ ਬਾਗੀ ਤਾਰੇ, ਬਦਕ ਆਇਆ ਪਾਲਦਾ ਮਿਰਗ ਜਾਣ ਬਾਣ ਲੈ ਮਾਰੇ, ਬਾਣ ਮਾਰਿਆ ਜਦ ਕੋਲ ਗਿਆ ਦਰਸ਼ਨ ਦਿੱਠੋ ਜਾਏ ਕੇ ਕਰਨ ਪਲਾਵ ਕਰੇ ਪੁਕਾਰੇ।